मूख उचरै शास्त्र खट, पिंग गिरन चढ़ जाए। आंध लखै बदरो सुनै, जो काल कृपा कराए। परम सन्मान अते सत्कार योग सतगुरु सच्चे पातशाह जी दी साजी नवाजी गुरु स्वरूप गुरु खालसा साध संगत जीओ, रसना नू करो पवित्र प्यार सत्कार दे नाल गुरफते दी सांझ पाओ जी। वाहिगुरु जी का खालसा, वाहिगुरु जी की फतेह। आप जी समुचे ही सत संगी गुरमुख महापुरख नाम रसिए तत् वेते, जुगो जुग अटल चवर छतर तखत दे मालक। श्री गुरु ग्रंथ साहिब जी दी पावन पवित्र हजूरी अंदर काफी लमेरे समय तो लै करके एकत्र हो बैठे हाजरियां भर रहे हो। समुची ही साध संगत नूं भली प्रकार ये विदित है, साडे बहुत ही सत्कारयोग सचखंड वासी संत बाबा उजागर सिंह जी, जिन्हां ने अपना समुचा जीवन सेवा सिमरन जप तप दे अंदर बसर करदिआं इस अस्थान दे उपर अपने पंज भौतिक देही दा त्याग कीता। उन्हां महापुरख संत बाबा उजागर सिंह जी दी 17वीं अज बरसी आपां संगतां प्यार सत्कार दे नाल मना रहे हां। उन्हां महापुरखां ने महान गुरमत दा इत्थे प्रचार कीता, विद्यार्थियों नूं गुरमत दी विद्या पढ़ाई। बेअंत परोपकार दे कारज उस महापुरख ने कीते हन। अज उन्हां दी सालाना सिमरती दे संबंध अंदर इस अस्थान दे प्रमुख सेवादार दास दे विद्या दाते, क्योंकि कुछ समां दास भी सत्कारयोग संत ज्ञानी हरभजन सिंह जी इन्हां दे पास विद्या पढ़दा रहा, बड़ा परोपकारी सुभाअ ते गुरबाणी दे जिहड़े गोहज अर्थ इन्हां नूं सतगुरु पातशाह जी ने बख्शिश कीती, अपनी मिसाल ये आप हन। विद्यार्थियों के ऐसे चा उत्साह नूं वेख करके जदों भी कोई विद्यार्थी सिंह बेनती करदे, बेअंत इन्हां ने श्री गुरु ग्रंथ साहिब जी दीआं कथावां इस अस्थान ते भी रह करके कीतियां। महान त्याग वैराग दी मूर्त श्रीमान संत ज्ञानी मोहन सिंह जी भिंडरां वाले महापुरखां दे पास रह करके भी बेअंत इन्हां ने विद्यार्थियों नूं पढ़ाया। गोरे इतिहास दीआं कथावां इस स्थान ते निरंतर चलदियां रहिंदियां ते सिंघां दे बेनती करन तों श्री दसम गुरु ग्रंथ साहिब जी दी जिहड़ी कथा महापुरखां ने आरंभ कीती, दस रहे सन कि पौने 3 कु साल दे समय दे विच ये जिहड़ी कथा गुरु कलंगीधर पातशाह श्री गुरु ग्रंथ साहिब महाराज जी ने संपूर्णता तक लियांदी है। दुनिया दे अंदर बेअंत प्रकार दे दान हन, परंतु ब्रह्म ज्ञान दी विद्या दा दान किसे नूं एक भी अक्षर दे देना जैसे सात मंदिर कंचन के उसार दीने, तैसा पुन सिख को एक शब्द सिखाएगा। वो जिहड़ा महान इस अस्थान दे उपर कथा दे प्रवाह निरंतर चले हन, एक कथा साध संगत जी आम कथा नहीं जिहड़ी टीकियां चो पढ़ लईए जां मेरे वर्गा कोई 4 अक्षर पढ़ करके अपनी बुद्धि दे तले ते खड़ करके दिमाग दे नाल अर्थ बना के सुना देवे, वो एहो जिहियां जिहड़ियां कथावां शंके खड़े कर रहियां ने। ਪਰੰਤੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਆਪਣੇ ਸਮੇਂ ਦੇ ਅੰਦਰ ਦੋ ਜਿਹੜੀਆਂ ਕਥਾਵਾਂ ਕੀਤੀਆਂ ਤੇ ਵਿਦਿਆਰਥੀਆਂ ਨੂੰ ਪੜ੍ਹਾਈਆਂ ਨੇ। ਅਸੀਂ ਸੋਚਦੇ ਹੋਵਾਂਗੇ ਵੀ ਦੋ ਕਥਾ ਕਿਹੜੀਆਂ, ਇੱਕ ਤੇ ਜਦੋਂ ਅਨੰਦਪੁਰ ਸਾਹਿਬ ਨੂੰ ਤਿਆਗ ਕੇ ਕਲੰਗੀਆਂ ਵਾਲੇ ਸਤਿਗੁਰੂ ਚਮਕੌਰ ਦੀ ਗੜੀ ਮੁਕਤਸਰ ਦਾ ਜੰਗ ਫਤਿਹ ਕਰਕੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪੁੱਜੇ ਨੇ, ਉੱਥੇ ਸਮੁੱਚੀ ਗੁਰਬਾਣੀ ਏਕੋ ਅੰਕਾਰ ਤੋਂ 18-10-20 ਤੱਕ ਲਿਖਵਾਈ ਹੈ। ਅੰਮ੍ਰਿਤ ਵੇਲੇ ਜਿੰਨੀ ਗੁਰਬਾਣੀ ਸਤਿਗੁਰੂ ਪਾਤਸ਼ਾਹ ਲਿਖਾ ਦਿੰਦੇ, ਸ਼ਾਮ ਦੇ ਵਕਤ ਓਨੀ ਗੁਰਬਾਣੀ ਦੇ ਅਰਥ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਕਰਦੇ। ਤੇ ਹੜਤਾਲੀ ਸਿੰਘ ਜਿਨ੍ਹਾਂ ਨੇ ਉਹ ਕਥਾ ਸੁਣੀ ਤੇ ਵਿਦੇਹ ਮੁਕਤੀ ਦੀ ਅਵਸਥਾ ਨੂੰ ਪ੍ਰਾਪਤ ਹੋਏ, ਜਿਨ੍ਹਾਂ ਵਿੱਚੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਸ਼ਹੀਦ ਬਾਬਾ ਮਨੀ ਸਿੰਘ ਸਾਹਿਬ ਜੀ, ਇਹਨਾਂ ਨੇ ਅੱਗੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਸਤੇ ਟਕਸਾਲਾਂ ਚਲਾਈਆਂ। ਇੱਕ ਕਥਾ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਣੀ ਰਸਨਾ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀ ਤੇ ਦੂਸਰੀ ਜਿਹੜੀ ਕਥਾ ਸੀ ਜਦੋਂ ਸੱਚਖੰਡ ਨਾਂਦੇੜ ਦੀ ਧਰਤੀ ਹਜ਼ੂਰ ਸਾਹਿਬ ਸਤਿਗੁਰੂ ਗਏ ਨੇ, ਉੱਥੇ ਜਾ ਕੇ ਗੁਰਦੁਆਰਾ ਨਗੀਨਾ ਘਾਟ ਗੋਦਾਵਰੀ ਦੇ ਕਿਨਾਰੇ ਉੱਥੇ ਬੈਠ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਮੁੱਚੀ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਕਥਾ ਆਪਣੀ ਰਸਨਾ ਤੋਂ ਆਪ ਕੀਤੀ। ਟਕਸਾਲ ਵਿੱਚ ਵਿਦਿਆ ਪੜ੍ਹ ਲੈਣੀ, ਇਹਦਾ ਲਾਭ ਕੀ ਹੈ ਤੇ ਇਹ ਜਿਹੜੀ ਵਿਦਿਆ ਨਰੋਲ ਗੁਰਮਤ ਦਾ ਪ੍ਰਚਾਰ ਹੈ ਇਸ ਟਕਸਾਲ ਦੇ ਅੰਦਰ, ਇੱਥੇ ਕੋਈ ਕਿੰਤੂ ਪ੍ਰੰਤੂ ਨਹੀਂ ਉੱਠਦਾ। ਸੋ ਸਾਧ ਸੰਗਤ ਜੀ, ਉਹ ਜਿਹੜੀਆਂ ਕਥਾਵਾਂ ਕਲੰਗੀਧਰ ਪਾਤਸ਼ਾਹ ਜੀ ਨੇ ਆਪ ਰਸਨਾ ਤੋਂ ਕੀਤੀਆਂ, ਉਹ ਵਿਦਿਆਰਥੀ ਅੱਗੇ ਤੋਂ ਅੱਗੇ ਕਲੰਗੀਧਰ ਪਾਤਸ਼ਾਹ ਦੇ ਅਰਥਾਂ ਨੂੰ ਨੋਟ ਕਰਦੇ ਗਏ। ਅੱਗੇ ਫਿਰ ਸੀਨੇ ਪਸੀਨੇ ਜਿਵੇਂ ਸੰਪਰਦਾਵਾਂ ਟਕਸਾਲਾਂ ਚੱਲੀਆਂ, ਅੱਜ ਸੰਪਰਦਾਵਾਂ ਵਿੱਚ ਟਕਸਾਲਾਂ ਦੇ ਅੰਦਰ ਉਹੀ ਅਰਥ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿਹੜੀ ਰਸਨਾ ਤੋਂ ਹੋਏ ਉਹ ਵਿਦਿਆਰਥੀਆਂ ਨੂੰ ਪੜ੍ਹਾਏ ਜਾਂਦੇ ਨੇ। ਕਿਉਂ ਸ਼ਾਂਤੀ ਮਿਲ ਜਾਂਦੀ ਐਸੀ ਕਥਾ ਨੂੰ ਸੁਣ ਕਰਕੇ? ਜਦੋਂ ਹਕੀਤਾਂ ਦੀ ਕਥਾ ਚੱਲ ਰਹੀ ਸੀ, ਮਨ ਕਰਦਾ ਸੀ ਕਿ ਲੰਬੇ ਸਮੇਂ ਤੱਕ ਇਹ ਰਸ ਨੂੰ ਮਾਣੀਏ। ਇਹ ਅਰਥ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਗੁਰੂ ਦੀ ਰਸਨਾ ਤੋਂ ਹੋਏ ਨੇ, ਇਸ ਲਈ ਸਾਡੇ ਮਨ ਨੂੰ ਇਹ ਸ਼ਾਂਤੀ ਦਿੰਦੇ ਨੇ। ਜਿਨ੍ਹਾਂ ਮਨੁੱਖਾਂ ਨੇ ਕਦੇ ਗੁਰੂ ਕਲੰਗੀਧਰ ਪਾਤਸ਼ਾਹ ਮਹਾਰਾਜ ਦੇ ਪਾਵਨ ਅਰਥਾਂ ਨੂੰ ਛੋਹ ਕੇ ਵੀ ਨਹੀਂ ਵੇਖਿਆ, ਕਦੇ ਪੜ੍ਹਨਾ ਤੇ ਦੂਰ ਦੀ ਗੱਲ, ਕਦੇ ਸੁਣੇ ਵੀ ਨਹੀਂ ਹਨ, ਉਹ ਲੋਕ ਫਿਰ ਇਨਕਾਰੀ ਹੋ ਜਾਂਦੇ, ਇਹ ਗੁਰੂ ਸਾਹਿਬ ਨੇ ਪੜ੍ਹਾਏ ਹੀ ਨਹੀਂ ਹਨ। ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਐਸੀ ਕਥਾ ਹੈ, ਜਦੋਂ ਕਿਤੇ ਭਾਵਨਾ ਵਾਲੇ ਗੁਰਮੁਖ ਪਿਆਰੇ ਮਹਾਤਮਾ ਕਮਾਈ ਵਾਲੇ ਤੋਂ ਸੁਣ ਲਈਏ, ਉੱਥੇ ਸ਼ੰਕਿਆਂ ਦਾ ਨਾਸ਼ ਹੋ ਜਾਂਦਾ। ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ 23 ਕਥਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੀਤੀਆਂ, ਨਾਲ ਦੀ ਨਾਲ ਉਹ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਵੀ ਆਰੰਭ ਰੱਖਦੇ ਸਨ। ਸ੍ਰੀ ਮਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਵਿਦਿਆਰਥੀਆਂ ਨੂੰ ਇਹ ਕਥਾ ਪੜ੍ਹਾਉਂਦੇ ਰਹੇ। ਸ੍ਰੀ ਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਨੇ ਵੀ ਦਸਮ ਦੀਆਂ ਕਥਾ ਕੀਤੀਆਂ, ਪੜ੍ਹਾਈਆਂ, ਅੱਗੇ ਵਿਦਿਆਰਥੀਆਂ ਨੂੰ ਫਿਰ ਉਹ ਅਰਥ ਵੀ ਲਿਖਤੀ ਰੂਪ ਦੇ ਵਿੱਚ ਦਿੱਤੇ। ਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਜਦੋਂ ਕਥਾਵਾਚਕ ਦੀ ਡਿਊਟੀ ਕਰ ਰਿਹਾ ਸੀ, ਉੱਥੇ ਕੁਝ ਲੋਕਾਂ ਦਾ ਪ੍ਰਭਾਵ ਇਹੋ ਜਿਹਾ ਸੀ ਜਿਹੜੇ ਕਿ ਐਸੀ ਸੰਪਰਦਾਇ ਤੇ ਟਕਸਾਲ ਦੀ ਵਿਚਾਰ ਨੂੰ ਕੱਟਣ ਵਾਲੇ ਸਨ। ਇੱਕ ਬਜ਼ੁਰਗ ਆ ਕਰਕੇ ਕਹਿਣ ਲੱਗਿਆ, ਜੀ ਮੈਂ ਦਸਮ ਗ੍ਰੰਥ ਦੀ ਸੰਥਾ ਕਰਨੀ ਹੈ। ਦਸਮ ਗ੍ਰੰਥ ਦੀ ਸੰਥਾ ਉਹਨੇ ਸ਼ੁਰੂ ਕਰ ਲਈ। ਘਰੋਂ ਉਹ ਟੀਕੇ ਪੜ੍ਹ ਕੇ ਆਇਆ ਕਰੇ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਿਆ ਕਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਨਾਲ ਟਕਸਾਲ ਵਿੱਚ ਜਿਹੜੇ 4 ਅਕਸ਼ਰ ਪੜ੍ਹੇ, ਓਨੀ ਕੁ ਉਹਦੀ ਤਸੱਲੀ ਕਰਵਾ ਦੇਣੀ, ਤੇ ਜਦੋਂ ਕੋਈ ਬਹੁਤ ਉਹਨੇ ਗੋਝ ਅਰਥ ਪੁੱਛਣ ਲੱਗ ਜਾਣਾ, ਫਿਰ ਮਹਾਂਪੁਰਖਾਂ ਦੀਆਂ ਕਾਪੀਆਂ ਦੇਖ ਲੈਣੀਆਂ। ਜਦੋਂ ਕਾਪੀ ਦਾ ਅਰਥ ਕਰਕੇ ਉਹਨੂੰ ਸੁਣਾਉਣਾ, ਉਹਨੇ ਕਹਿਣਾ ਤੇ ਕਿਸੇ ਸਟੀਕ ਵਿੱਚੋਂ ਨਹੀਂ ਮਿਲਿਆ, ਆਹ ਅਰਥ ਨੇ ਮੇਰੀ ਤਸੱਲੀ ਕਰਵਾ ਦਿੱਤੀ। ਜਦੋਂ ਉਹ ਦਸਮ ਦੀ ਸੰਥਾ ਸੰਪੂਰਨ ਹੋਈ ਤੇ ਕਹਿੰਦਾ, ਮੈਂ ਦਾਅਵੇ ਨਾਲ ਕਹਿ ਸਕਦਾ ਕਿ ਦਸਮ ਗ੍ਰੰਥ ਦੀ ਬਾਣੀ ਵਿੱਚ ਇੱਕ ਤੁਕ ਵੀ ਇਹੋ ਜਿਹੀ ਨਹੀਂ ਜਿਹੜੀ ਗੁਰਮਤ ਦੇ ਪ੍ਰਤੀਕੂਲ ਹੋਵੇ। ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਨੂੰ ਮੁੱਖ ਰੱਖ ਕੇ ਕਲੰਗੀਧਰ ਪਾਤਸ਼ਾਹ ਨੇ ਇਹ ਬਾਣੀ ਦਾ ਉਚਾਰਨ ਕੀਤਾ। ਕਹਿਣ ਤੋਂ ਭਾਵ ਕਿ ਜਿਹੜੇ ਗੁਰੂ ਕਲਗੀ ਧਰ ਪਾਤਸ਼ਾਹ ਮਹਾਰਾਜ ਦੀਆਂ ਚਲਾਈਆਂ ਟਕਸਾਲਾਂ ਸੰਪਰਦਾਵਾਂ ਦੇ ਅਰਥ ਨੇ, ਇਹ ਸਾਡੇ ਸ਼ੰਕੇ ਦੂਰ ਕਰਦੇ ਨੇ। ਦੂਜੇ ਪਾਸੇ ਜਾਈਏ ਤੇ ਲੋਕ ਸ਼ੰਕਿਆਂ ਦੇ ਪਰੇ ਇੱਕ ਇੱਕ ਤੁਕ ਕੱਢ ਕੇ ਵਿੱਚੋਂ ਰੱਖ ਦਿੰਦੇ, ਜੀ ਇਹਦਾ ਅਰਥ ਕਰੋ। ਗੁਰਬਾਣੀ ਦੇ ਅੰਦਰ ਵੀ ਕੁਝ ਸ਼ਬਦ ਸਤਿਗੁਰੂ ਜੀ ਨੇ ਐਸੇ ਅੰਕਿਤ ਕੀਤੇ ਨੇ ਜਿਨ੍ਹਾਂ ਦਾ ਸਿਧਾਂਤ ਜਾ ਕੇ ਅਖੀਰਲੀ ਪੰਕਤੀ ਤੇ ਕੱਢਿਆ। ਹੁਣ ਇਹੀ ਸ਼ਬਦ ਹੈ, ਲੈ ਲਓ, ਮਾਸ ਮਾਸ ਕਰ ਮੂਰਖ ਝਗੜੇ। ਇਹਦੇ ਵਿੱਚ ਬਹੁਤ ਲੋਕਾਂ ਦੀਆਂ ਤਰਕਾਂ ਉੱਠਦੀਆਂ ਨੇ। ਸਾਰਾ ਸ਼ਬਦ ਜਦੋਂ ਪੜ੍ਹਾਂਗੇ, ਅਖੀਰ ਵਿੱਚ ਸਤਿਗੁਰੂ ਪਾਤਸ਼ਾਹ ਨੇ ਕੀ ਨਿਚੋੜ ਕੱਢ ਦਿੱਤਾ, ਏਤੇ ਰਸ ਛੋੜ ਹੋਵੇ ਸੰਨਿਆਸੀ ਤੋ ਨਾਨਕ ਕਹੇ ਵਿਚਾਰਾ। ਉੱਪਰ ਜਿੰਨੇ ਸ਼ਬਦ ਵਿੱਚ ਰਸਾਂ ਕਸ਼ਾਂ ਦਾ ਜ਼ਿਕਰ ਕੀਤਾ, ਇਹਨਾਂ ਦਾ ਤਿਆਗ ਕਰਕੇ ਕੋਈ ਸੰਨਿਆਸੀ ਹੋ ਸਕਦਾ? ਇੱਕ ਪੰਗਤੀ ਕੱਢੋ ਤੇ ਉਹਦਾ ਤੇ ਅਰਥ, ਅਖਰੀ ਅਰਥ ਜਿਹੜਾ ਹੋਣਾ ਉਹੀ ਬਣੇਗਾ। ਉਹਦਾ ਸਿਧਾਂਤ ਦੇਖੋ, ਸਾਰੇ ਸ਼ਬਦ ਨੂੰ ਪੜ੍ਹ ਕਰਕੇ ਫਿਰ ਸੋਝੀ ਪੈ ਜਾਂਦੀ ਹੈ। ਇਸ ਲਈ ਚਰਿੱਤਰਾਂ ਦੇ ਵਿੱਚੋਂ ਇੱਕ ਪੰਗਤੀ ਕੱਢ ਕੇ ਲਿਖ ਦੇਣੀ, ਜੀ ਇਹਦਾ ਕੀ ਅਰਥ ਹੈ, ਇਹਦਾ ਕੀ ਅਰਥ ਹੈ। ਕਲਗੀਧਰ ਪਾਤਸ਼ਾਹ ਨੇ ਸਾਨੂੰ ਸਿਖਾਇਆ ਵੀ ਮੇਰੇ ਪੁੱਤਰੋ ਗੁਰਸਿੱਖੋ, ਫਲਾਨਾ ਰਾਜਾ ਇਸ ਤਰ੍ਹਾਂ ਛਲਿਆ ਗਿਆ। ਫਲਾਨਾ ਜਿਹੜਾ ਭਗਤੀ ਕਰਨ ਵਾਲਾ, ਭਗਤ ਕਹਾਉਣ ਵਾਲਾ ਭਗਤ ਸੀ, ਇਸ ਤਰ੍ਹਾਂ ਛਲ ਲਿਆ। ਫਲਾਨੇ ਨੂੰ ਇਸ ਤਰ੍ਹਾਂ ਇਹ ਤਰੀਮਤਾਂ ਨੇ ਛਲ ਲਿਆ ਤੇ ਤੂੰ ਇਸ ਤਰ੍ਹਾਂ ਬਚ ਕਰਕੇ ਰਹਿਣਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਨੇ ਜਿਵੇਂ ਇੱਕ ਪਿਆਰੇ ਪੁੱਤਰ ਨੂੰ ਪਿਤਾ ਸਮਝਾਉਂਦਾ, ਗੋਦ ਵਿੱਚ ਬਿਠਾ ਕਰਕੇ ਉਹਦੇ ਭਲੇ ਵਾਸਤੇ ਹੁੰਦਾ, ਕਲਗੀਧਰ ਪਾਤਸ਼ਾਹ ਨੇ ਜੋ ਵੀ ਸਿੱਖਿਆ ਸਾਨੂੰ ਸ੍ਰੀ ਗੁਰੂ ਦਸਮ ਗ੍ਰੰਥ ਦੇ ਅੰਦਰ ਬਖਸ਼ੀਆਂ ਨੇ, ਇਹ ਸਾਡੇ ਭਲੇ ਵਾਸਤੇ ਨੇ। ਕਿਤੇ ਇਸ ਤਰ੍ਹਾਂ ਦੇ ਨਾਲ ਮਿਲ ਕਰਕੇ ਗੁਰਮੁਖ ਮਹਾਤਮਾ ਦੇ ਕੋਲੋਂ ਵਿਚਾਰ ਸੁਣੀ ਜਾਵੇ ਤਾਂ ਸਾਧ ਸੰਗਤ ਦੀ ਤਸੱਲੀਆਂ ਹੋ ਜਾਂਦੀਆਂ। ਸਤਿਕਾਰਯੋਗ ਸ੍ਰੀ ਮਾਨ ਸੰਤ ਗਿਆਨੀ ਹਰਭਜਨ ਸਿੰਘ ਜੀ ਢੁੱਡੀ ਕੇ ਇਹ ਵਧਾਈ ਦੇ ਪਾਤਰ ਹਨ। ਦੁਨੀਆ ਵਿੱਚ ਅੱਜ ਤੱਕ ਕਿਸੇ ਨੇ ਦਸਮ ਗ੍ਰੰਥ ਦੀ ਜਿਹੜੀ ਕਥਾ ਰਿਕਾਰਡਿੰਗ ਨਹੀਂ ਕੀਤੀ। ਲੋਕ ਡਰਦੇ ਨੇ ਵੀ ਪਤਾ ਨਹੀਂ ਕੀ ਕੁਝ ਹੋ ਜਾਣਾ ਕਰੇਗਾ, ਤੇ ਮਹਾਂਪੁਰਖ ਦੱਸ ਰਹੇ ਸਨ ਜੇ ਭਾਵਨਾ ਹੈ ਸਾਡੀ ਗੁਰੂ ਦੇ ਉੱਪਰ ਫਿਰ ਲੋਕ ਜੋ ਮਰਜ਼ੀ ਕਰਦੇ ਫਿਰਨ। ਇਸ ਲਈ ਸਾਰੀ ਕਥਾ ਰਿਕਾਰਡਿੰਗ ਕੀਤੀ ਗਈ ਹੈ ਜਿਹੜੀ ਦਾਸ ਵਰਗੇ ਵਿਦਿਆਰਥੀਆਂ ਨੂੰ ਬਹੁਤ ਲਾਭਦਾਇਕ ਹੋਵੇਗੀ। ਇਸ ਤਰ੍ਹਾਂ ਦੀਆਂ ਜਿਹੜੀਆਂ ਕਥਾ ਨੇ ਸੰਪਰਦਾਇ ਟਕਸਾਲ ਦੇ ਅੰਦਰ, ਕਲਗੀਧਰ ਪਾਤਸ਼ਾਹ ਦੀਆਂ ਚਲਾਈਆਂ ਟਕਸਾਲਾਂ ਸਦਾ ਵਾਸਤੇ ਇੱਥੋਂ ਜਿਹੜੇ ਵਿਦਿਆਰਥੀ ਵਿੱਦਿਆ ਪੜ੍ਹ ਕਰਕੇ ਮਹਾਨ ਗੁਰਮਤਿ ਦਾ ਪ੍ਰਚਾਰ ਕਰਦੇ ਰਹਿਣ, ਸਤਿਗੁਰੂ ਪਾਤਸ਼ਾਹ ਜੀ ਦੇ ਮੁਬਾਰਕਬਾਦ ਚਰਨ ਕਵਲਾਂ ਵਿੱਚ ਅਰਦਾਸ ਬੇਨਤੀ ਹੈ, ਸਤਿਗੁਰੂ ਪਾਤਸ਼ਾਹ ਇਹਨਾਂ ਮਹਾਂਪੁਰਖਾਂ ਨੂੰ ਆਪ ਜੀ ਨੇ ਤੰਦਰੁਸਤੀਆਂ ਬਖਸ਼ਣੀਆਂ, ਹੋਰ ਮਹਾਨ ਗੁਰਮਤਿ ਦਾ ਪ੍ਰਚਾਰ ਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਆਪ ਜੀ ਨੇ ਬਲ ਬਖਸ਼ਿਸ਼ ਕਰਨਾ। ਦਾਸ ਤੋਂ ਪਹਿਲਾਂ ਬਹੁਤ ਹੀ ਮੇਰੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਗਏ ਨੇ। ਦਾਸ ਨੇ ਤੇ ਕਿਹਾ ਸੀ ਵੀ ਜਿੱਥੇ ਆਪ ਜੀ ਨੇ ਬੋਲ ਲਿਆ ਤੇ ਬਾਅਦ ਵਿੱਚ ਕੁਝ ਬਾਕੀ ਨਹੀਂ ਰਹਿ ਜਾਂਦਾ, ਉਹਨਾਂ ਦਾ ਹੁਕਮ ਤੇ ਮਹਾਂਪੁਰਖਾਂ ਦਾ ਹੁਕਮ ਹੈ। ਇੰਨਾ ਕੁ ਸਮਾਂ ਆਪ ਸੰਗਤਾਂ ਨੇ ਦਾਸ ਦਾ ਪ੍ਰਵਾਨ ਕਰਨਾ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।